ਅਤੇ ਮਹਾਰਾਜ ਦੇ ਚਰਨਾਂ 'ਤੇ ਜਾ ਕੇ ਨਮਸਕਾਰ ਕੀਤੀ। ਮਹਾਰਾਜ ਨੇ ਅਸੀਸ ਦਿੱਤੀ ਅਤੇ ਖੜ੍ਹੇ ਹੋ ਗਏ। ਹੱਥ ਵਿੱਚ ਦੁੱਬ ਫੜੀ ਹੋਈ ਹੈ, ਉਹ ਦੁੱਬ ਨੂੰ ਥੋੜ੍ਹਾ ਜਿਹਾ ਉੱਚਾ ਕਰਕੇ ਮੂੰਹ ਵਿੱਚ ਲੈ ਲਿਆ ਉਹਨਾਂ ਨੇ। ਮਹਾਰਾਜ ਜੀ ਸਮਝ ਗਏ ਵੀ ਅੱਤ ਅਧੀਨਤਾ ਦੇ ਨਾਲ ਇਹ ਸਾਧੂ ਕੋਲ ਆਏ। ਜੇ ਸਾਧੂ ਕੋਲ ਜਾਓ, ਅੱਤ ਅਧੀਨਤਾ ਦੇ ਨਾਲ ਜਾਓ, ਪੱਲੇ ਭਰ ਕੇ ਵਾਪਸ ਆਉਂਗੇ। ਜੇ ਹੈਂਕੜ ਨਾ ਜਾਓ, ਸਾਧੂ ਕਿਸੇ ਦੀ ਹੈਂਕੜ ਨਹੀਂ ਸਹਿੰਦੇ। ਉਹ ਤਾਂ ਆਪ ਇਹ ਜਾ ਕੇ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ। ਦਰਗਾਹ ਜੀ ਦਾ ਹੁਕਮ ਮੰਨਦੀ ਹੋਵੇ, ਉਹ ਕਿਸੇ ਦਾ ਕਿਸੇ ਦੀ ਕਾਣ ਮੰਨਦਾ। ਸੋ ਮਹਾਰਾਜ ਜੀ ਦਿਆ ਦੇ ਘਰ 'ਚ ਆ ਗਏ। ਕਹਿੰਦੇ ਕੀ ਗੱਲ, ਕੌਣ ਨੇ ਇਹ? ਕਹਿੰਦੇ ਮਹਾਰਾਜ ਇਹ ਰਮੇਸ਼ ਕੁਮਾਰ ਸਾਹੂ ਕਹਿੰਦੇ ਨੇ, ਕੋਟਦਵਾਰ ਦਾ ਰਾਜਾ, ਅਤੇ ਇਹਦੇ ਘਰ ਦੱਸੋ ਭਾਈ। ਕਹਿੰਦੇ ਮਹਾਰਾਜ ਲੜਕੀ 25 ਸਾਲ ਦੀ ਹੋ ਗਈ, ਉਹਦੇ ਬਾਅਦ ਕਿਸੇ ਔਲਾਦ ਦਾ ਮੁੱਖ ਦੇਖਣਾ ਨਸੀਬ ਨਹੀਂ ਹੋਇਆ, ਅਤੇ ਪੁੱਤਰ ਦੀ ਆਸ ਵਿੱਚ ਅਸੀਂ ਬੜੇ ਕਰਮ ਕਰੇ। ਕਹਿੰਦੇ ਕੀ? ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਵਿਧੀਪੂਰਵਕ ਦਾਨ ਕਰਿਆ, ਸੰਤਾਂ ਦੀਆਂ ਮੰਡਲੀਆਂ ਬੁਲਾ ਕੇ ਜਗਰਾਤੇ ਕਰਾਏ ਨੇ, ਜਿਵੇਂ ਜਿਵੇਂ ਸਾਨੂੰ ਕਿਹਾ ਅਸੀਂ ਸਾਰਾ ਕੁਛ ਕਰ ਲਿਆ। ਕਹਿੰਦੇ ਭਜਨ ਵੀ ਕਰਦਾ ਹੁੰਦਾ? ਕਹਿੰਦੇ ਹਾਂਜੀ। ਕੀ ਕਰਦਾ ਹੁੰਦਾ? ਕਹਿੰਦਾ ਜੀ ਮੈਂ ਵਿਸ਼ਨੂੰ ਜੀ ਦੀ ਉਪਾਸ਼ਨਾ ਕਰਦਾ। ਮਹਾਰਾਜ ਜੀ ਚੁੱਪ ਕਰ ਗਏ। ਕਹਿੰਦੇ ਜੇ ਤੂੰ ਵੱਡੇ ਦੀ ਉਪਾਸ਼ਨਾ ਦੱਸਦੀ ਹੈ, ਇਹਦੋਂ ਤਾਂ ਤੈਨੂੰ ਕੁਛ ਮਿਲਿਆ ਨਹੀਂ ਹੈ। ਕਹਿੰਦਾ ਮਹਾਰਾਜ ਉਹ ਦੱਸ ਦਿਓ। ਕਹਿੰਦੇ ਐਂ ਕਰ, ਬਾਕੀ ਤਾਂ ਸਾਰੀਆਂ ਟੱਲੀਆਂ ਟੁੱਲੀਆਂ ਤੂੰ ਉਵੇਂ ਹੀ ਖੜਕਾਈ ਜਾ, ਕੋਈ ਫਰਕ ਨਹੀਂ ਹੈ ਤੇਰੀ ਭਾਵਨਾ। ਅਤੇ ਤੂੰ ਅੱਜ ਤੋਂ ਬਾਅਦ ਜਿੱਥੇ ਵਿਸ਼ਨੂੰ ਜੀ ਦੀ ਪ੍ਰਤਿਮਾ ਰੱਖੀ ਹੋਈ ਹੈ ਨਾ, ਉੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖ ਲੈ। ਇਹਨਾਂ ਨੂੰ ਤੂੰ ਕਰੀ ਅਰਜ, ਫਕੀਰ ਦੀ ਦੁਆ ਹੁੰਦੀ ਆ, ਮੈਂ ਵੀ ਕਰੂੰਗਾ, ਤੂੰ ਵੀ ਕਰ, ਆਪਾਂ ਰਲ ਮਿਲ ਕੇ ਕਰਾਂਗੇ, ਤੈਨੂੰ ਪੁੱਤਰ ਦੀ ਦਾਤ ਮਿਲ ਜਾਏ। ਆਉਂਦੇ ਸਾਲ ਜਦ ਮਹਾਰਾਜ ਜੀ ਉੱਥੇ ਗਏ, ਇੱਥੇ ਦੀਵਾਨ ਲਾਏ ਸਾਡੇ ਚੰਡੀਗੜ੍ਹ, ਅਤੇ ਉਸ ਵੇਲੇ ਉਹਦੇ ਖੁਸ਼ੀਆਂ ਮੰਗਲ ਹੋ ਰਹੇ ਨੇ। ਵਾਹਿਗੁਰੂ ਨੇ ਇੱਕ ਸੋਹਣਾ ਜਿਹਾ ਲਾਲ ਬਖਸ਼ ਦਿੱਤਾ 25 ਸਾਲ ਬਾਅਦ। ਜਦ ਮੈਂ ਗਿਆ ਪ੍ਰਸ਼ਾਦਾ ਵਰਤਾ ਰਿਹਾ ਸੀ, 5 ਸਾਲ ਦਾ ਸੀ, ਕਹਿੰਦੇ ਆਹ ਮਹਾਰਾਜ ਦੀ ਕਿਰਪਾ ਹੋਈ ਹੈ ਇਸ ਘਰ ਦੇ ਉੱਤੇ। ਸੋ ਐਸੇ ਮਹਾਂਪੁਰਸ਼ ਨਾ 70 ਸਾਲ ਦੀ ਉਮਰ ਦੇਖਣੀ ਹੈ, ਨਾ ਕੋਈ ਘੱਟ ਦੇਖਣੀ ਹੈ। ਗੁਰਦੇਵ ਸਿੰਘ ਦੇ ਲੜਕੀ 12 ਸਾਲ ਦੀ ਹੋ ਗਈ ਸੀ, ਅਤੇ ਮਹਾਰਾਜ ਜੀ ਨੇ ਸਾਰਿਆਂ ਨੂੰ ਪਤਾ ਵੀ ਰਾਨੀ ਪ੍ਰੇਤ ਦਾ, ਮੈਂ ਵੀ ਉੱਥੇ ਸੀ। ਇਹ ਕਹਿਣ ਮੈਂ ਕਿਹਾ ਭੂਤ ਪਾਤਾਂ ਹੁੰਦੇ ਹੀ ਨਹੀਂ। ਕਹਿੰਦੇ ਹੈਗਾ ਜੀ। ਮੈਂ ਕਿਹਾ ਮੇਰੀ ਗੱਲ ਕਰੋ। ਜਦ ਮੈਂ ਗੱਲ ਕਰਨ ਲੱਗਿਆ, ਕਹਿੰਦਾ ਮੈਂ ਮੁਰੱਬੇ ਲੈਣੇ ਨੇ, ਗੱਲ ਕਰਾਂ। ਮੈਂ ਕਿਹਾ ਤੈਨੂੰ ਮਹਾਰਾਜ ਜੀ ਦੇ ਨਾਲ ਮਿਲਾ ਦਾਂਗੇ। ਕਹਿੰਦਾ ਜੇ ਮਿਲਾ ਦੇਗਾ, ਪੁੱਛ ਕੀ ਪੁੱਛਦਾ। ਮੈਂ ਕਿਹਾ ਵੀ ਹੈ ਤਾਂ ਕੋਈ ਤੇਜ਼ ਤਰਾਰ ਬੰਦਾ, ਮੈਂ ਤਾਂ ਫਾਰਮ ਨੂੰ ਚਲਿਆ ਗਿਆ। ਇਹ ਗੁਰਦੇਵ ਸਿੰਘ ਹੀ ਉੱਥੇ ਹੀ ਰਹਿ ਪਏ। ਦੂਸਰੇ ਦਿਨ ਉਹਦੇ ਬਿਆਨ ਲੈਣ ਲੱਗੇ, ਉਹਨੇ ਸਾਰਾ ਦੱਸਿਆ। ਇਹ ਕਿਤਾਬ ਬਣੀ ਹੋਈ ਹੈ, ਮੈਂ ਸਾਰੀਆਂ ਗੱਲਾਂ ਨਹੀਂ ਦੱਸਣੀਆਂ। ਇਰਾਨੀ ਪ੍ਰੇਤ, ਉਹ ਨਗੋੜਾ ਮਰ ਗਿਆ ਸੀ ਪੀਰ, ਅਤੇ ਪ੍ਰੇਤ ਬਣ ਗਿਆ। ਬੜੀਆਂ ਮੇਰੇ ਨਾਲ ਗੱਲਾਂ ਕਰੀਆਂ, ਬਹੁਤ ਜ਼ਿਆਦਾ, ਜਿਵੇਂ ਮਿੱਤਰੇ ਬਣ ਗਿਆ ਹੁੰਦਾ, ਐਂ ਗੱਲਾਂ ਕਰਦਾ ਰਿਹਾ। ਜਦੇ ਵੀ ਮੈਨੂੰ, ਜਦ ਮੈਨੂੰ ਦੇਖਣਾ, ਜਦੇ ਆ ਜਾਣਾ। ਇੱਕ ਦਿਨ ਮੈਂ ਅਤੇ ਗੁਰਦੇਵ ਸਿੰਘ ਪਏ, ਇਹ ਉਬੜਵਾ 3 ਵਾਰੀ ਉੱਠਿਆ। ਮੈਂ ਕਿਹਾ ਕੀ ਗੱਲ, ਤੂੰ ਸੌਂਦਾ ਨਹੀਂ? ਕਹਿੰਦਾ ਪਤਾ ਨਹੀਂ, ਮੇਰੇ ਉੱਤੇ ਵਜਨ ਪੈਂਦਾ ਜਾਂਦਾ। ਮੈਂ ਕਿਹਾ ਤੈਨੂੰ ਸਾਈਕੋਲੋਜੀਕਲ ਅਸਰ ਹੋ ਗਿਆ ਕੋਈ ਕੱਲ੍ਹ ਵਾਲੀ ਗੱਲ ਦਾ? ਕਿਉਂਕਿ ਮਹਾਰਾਜ ਨੇ ਕਹਿਤਾ ਵੀ ਇਹਦੇ ਘਰ ਜਨਮ ਲੈ ਰਿਹਾ। ਜਦ ਅਸੀਂ ਮਹਾਰਾਜ ਜੀ ਦੇ ਗਏ ਤਾਂ ਉੱਥੇ ਮੋਹਨ ਸਿੰਘ ਵੀ ਸੀ, ਉੱਥੇ ਫੇਰ ਆ ਗਿਆ ਸਾਨੂੰ ਦੇਖ ਕੇ। ਮੈਂ ਕਿਹਾ ਕੀ ਹਾਲ ਹੈ? ਹੱਸਣ ਲੱਗ ਗਿਆ। ਕਹਿੰਦਾ ਪਿਤਾ ਜੀ ਕੋ ਨਮਸਕਾਰ ਕਰਨੇ ਗਿਆ ਸੀ, ਸਿੱਜਦਾ ਕਰਨੇ 3 ਦਫ਼ਾ, 3 ਦਫ਼ਾ ਹੀ, ਕਹਿੰਦਾ ਇਹ ਡਰ ਗਏ। ਮੈਂ ਕਿਹਾ ਬੜਾ ਖਰਾਬ ਹੈ ਤੂੰ। ਉਹ ਜਿਹੜੀਆਂ ਸਟ੍ਰੇ ਰੂਹਾਂ ਫਿਰਦੀਆਂ, ਉਹਨਾਂ ਨੂੰ ਮਨੁੱਖ ਬਣਾ ਦੇਣਾ, ਇਹ ਪੂਰੇ ਮਹਾਂਪੁਰਸ਼ਾਂ ਦਾ ਕੰਮ ਹੁੰਦਾ। ਕਹਿ ਦਿੱਤਾ ਇਹਦੇ ਘਰ ਜਾ ਕੇ ਜਨਮ ਲੈ ਲੈ। ਲੈਣਾ ਪਿਆ ਉਸ, ਕਈ ਸਿੰਘ ਡੋਲ ਗਏ ਸੀ। ਕਹਿੰਦੇ ਜੀ ਜੇ ਨਾ ਹੋਇਆ? ਮੈਂ ਕਿਹਾ ਤੁਸੀਂ ਬੜੇ ਬੇਵਿਸ਼ਵਾਸੀ ਹੋ। ਕਹਿੰਦੇ ਜੇ ਲੜਕੀ ਹੋ ਗਈ? ਮੈਂ ਕਿਹਾ ਤੁਹਾਨੂੰ ਸੰਤਾਂ ਦੀ ਮਹਿਮਾ ਦਾ ਨਹੀਂ ਪਤਾ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੇ ਜਿੰਨੇ ਵੀ ਵਚਨ ਕਰੇ ਜਾਣ, ਇਹ ਕਿਉਂ ਹੁੰਦੇ ਨੇ? ਕਿਉਂਕਿ ਉਹਨਾਂ ਨੇ ਇੱਕ ਕਮਾਈ ਕਰੀ ਹੁੰਦੀ ਹੈ ਜਿਹਨੂੰ ਕੋਈ ਜਾਣ ਨਹੀਂ ਸਕਦਾ। ਉਹਨਾਂ ਦੀਆਂ ਕਥਾਵਾਂ ਅਤੇ ਸਾਡੀਆਂ ਕਥਾਵਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ।
ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਏ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਏ।
ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਏ। ਹਰ ਕੇ ਸੇਵਕ ਜੋ ਹਰ ਪਾਏ।
ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਜ਼ੀ। ਵੱਡੇ ਮਹਾਰਾਜ ਬਾਬਾ ਬਹਾਦਰ ਸਿੰਘ ਜੀ ਸਰੀਰ ਅਲੋਪ ਕਰ ਦਿੰਦੇ ਨੇ, ਦੱਸ ਕੇ ਸਾਰਾ ਕੁਛ ਪੂਰਾ ਕਰ। ਉਹਦੇ ਬਾਅਦ ਆਪ ਨੂੰ ਇੰਨਾ ਵਿਰਾਗ ਲੱਗਿਆ ਕਿ ਐਸੀ ਹਾਲਤ ਹੋ ਗਈ ਸੱਚਮੁੱਚ ਜਿਵੇਂ ਮੱਛੀ ਪਾਣੀ ਤੋਂ ਬਗੈਰ ਜਿਉਂਦੀ ਨਹੀਂ ਰਹਿ ਸਕਦੀ। ਆਹੀ ਹਾਲ ਮਹਾਰਾਜ ਜੀ ਦਾ ਹੋਵੇ, ਭਾਵੇਂ ਗਿਆਨਵਾਨ ਸੀ ਪੂਰੇ, ਪਰ ਜਿਸ ਪਿਆਰੇ ਸਿਉਂਦੇ ਹੋ ਅਤੇ ਸੱਗੇ ਮਰ ਚੱਲੀਏ। ਤਿਰਕ ਜੀਵਨ ਸੰਸਾਰ ਤਾਂ ਕਿ ਪਾਤਸ਼ਾਹ ਜੀਵਨ। ਉਸ ਵੇਲੇ ਆਪ ਚੁੱਪ ਰਹਿੰਦੇ ਨੇ, ਬੜੀ ਦੂਰ ਦੂਰ ਫਿਰ ਆਏ, ਅਖੀਰ ਰਾੜੇ ਦੀ ਟੱਕੀ ਦੇ ਵਿੱਚ ਆ ਗਏ। ਮਹਾਰਾਜ ਜੀ ਦੱਸ ਦਿੰਦੇ ਆਪੇ, ਕਹਿੰਦੇ ਇੱਥੇ ਮੈਂ ਅਤੇ ਛੋਟੇ ਮਹਾਰਾਜ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਇੱਥੇ ਰਹਿ ਗਏ ਅਤੇ ਨਹਿਰ ਵਿੱਚ ਇਸ਼ਨਾਨ ਕਰ ਲੈਣਾ। ਕਹਿੰਦੇ ਕੁਸ਼ਹਿਰਾ ਇੱਕੋ ਹੀ ਸੀ, ਚੋਲਾ ਵੀ ਇੱਕੋ ਹੀ ਸੀ, ਕਹਿੰਦੇ ਉਹ ਧੋ ਲੈਣਾ, ਉਹ ਜਿਵੇਂ ਨਹਾ ਕੇ ਬਹਿ ਜਾਣਾ ਆਪੇ ਹੀ ਸੁੱਕ ਜਾਂਦਾ ਸੀ। ਦੂਏ ਦਿਨ ਫਿਰ ਕਹਿੰਦੇ ਅਸੀਂ ਇਸ਼ਨਾਨ ਕਰ ਲੈਂਦੇ, ਕੋਈ ਚੀਜ਼ ਨਹੀਂ ਸੀ ਨਾਲ ਰੱਖਦੇ। ਹੌਲੀ ਹੌਲੀ ਕਹਿੰਦੇ ਪ੍ਰਕਿਰਤੀ ਬਦਲਣ ਲੱਗ ਗਈ, ਪ੍ਰਵਿਰਤੀ ਸਾਨੂੰ ਦੇਖ ਲਿਆ ਇੱਥੇ ਬੈਠਿਆਂ ਨੂੰ, ਹੰਸਾਂ ਦਾ ਸੀਗਾ, ਉੱਠ ਚਾਰਦਾ ਫਿਰਦਾ ਸੀ ਅਤੇ ਜਿਸ ਝੜੀ 'ਚ ਬੈਠੇ ਉੱਥੇ ਚੋਰ ਡਾਕੂ ਰਹਿੰਦੇ ਤੇ, ਕਿਉਂਕਿ ਉਹ ਕੋਨਾ ਸੀ ਮਲੇਰਕੋਟਲੇ ਦਾ, ਪਟਿਆਲੇ ਦਾ ਅਤੇ ਅੰਗਰੇਜ਼ੀ ਇਲਾਕੇ ਦਾ। ਚੋਰ ਉੱਥੇ ਆਰਾਮ ਨਾਲ ਛੁੱਪ ਜਾਂਦੇ ਸੀ, ਇੱਧਰਲੀ ਪੁਲਿਸ ਵੀ ਨਹੀਂ ਸੀ ਵੜਦੀ, ਉੱਧਰਲੀ ਵੀ ਨਹੀਂ ਸੀ ਆਉਂਦੀ। ਮਾੜਾ ਜਿਹਾ ਇੱਧਰ ਨੂੰ ਵੜ ਜਾਣਾ ਪਟਿਆਲਾ ਆ ਜਾਂਦਾ ਸੀ, ਇੱਧਰ ਨੂੰ ਮਲੇਰਕੋਟਲਾ ਆ ਜਾਂਦਾ ਸੀ, ਉੱਥੇ ਹੀ ਮਹਾਰਾਜ ਜੀ ਚਲੇ ਗਏ। ਅਤੇ ਆਪ ਅਤੇ ਤੀਏ ਚੌਥੇ ਦਿਨ ਡੰਗਰਾਂ ਵਾਲਿਆਂ ਨੇ ਦੱਸਿਆ ਵੀ ਸਾਧੂ ਬੈਠੇ ਨੇ, ਕੁਛ ਖਾਂਦੇ ਨਹੀਂ ਕੁਛ ਪੀਂਦੇ ਨਹੀਂ। ਉਸ ਵੇਲੇ ਇੱਕ ਨੇ ਲਿਆ ਕੇ ਪਾਣੀ ਘੜਾ ਦੇ ਤਾ, ਪਾਣੀ ਨਾਲ ਭਰਤਾ, ਫਿਰ ਪ੍ਰਸ਼ਾਦਾ ਲਿਆਉਣ ਲੱਗ ਗਿਆ ਕੋਈ। ਉਹ ਹੁੰਦੇ ਹੁੰਦੇ ਇੱਕ ਤੋਂ ਦੋ, ਦੋ ਤੋਂ ਤਿੰਨ ਹੋ ਗਏ, ਤਿੰਨ ਤੋਂ ਚਾਰ ਹੋ ਗਏ, ਨਲਕਾ ਲਾ ਲਿਆ, ਪ੍ਰਕਿਰਤੀ ਬਦਲਣੀ ਸ਼ੁਰੂ ਹੋ ਗਈ। ਅਤੇ ਆਪ ਲੰਗਰ ਦੇ ਵਿੱਚ ਇੱਕ ਦਿਨ ਪ੍ਰਸ਼ਾਦ ਤਿਆਰ ਕਰਿਆ ਅਤੇ ਇੱਧਰੋਂ ਗੁੱਜਰਵਾਲ ਦੀ ਸੰਗਤ ਬਹੁਤ ਸਾਰੇ ਸੈਂਕੜਿਆਂ ਦੀ ਤਾਦਾਦ 'ਚ ਬੰਦੇ ਕਿਸੇ ਕੰਮ ਲੰਘੇ ਉੱਥੋਂ ਦੀ, ਅਤੇ ਜਦ ਮੁੜ ਕੇ ਆਏ ਕਹਿੰਦੇ ਵੀ ਇੱਥੇ ਸੁਣਿਆ ਕੋਈ ਸਾਧੂ ਹੈ, ਦਰਸ਼ਨ ਕਰ ਚੱਲੀਏ। ਜਦੋਂ ਉੱਥੇ ਆਏ ਤਾਂ ਮਹਾਰਾਜ ਜੀ ਦੇ ਦਰਸ਼ਨ ਕਰੇ, ਪ੍ਰਸੰਨ ਹੋ ਗਏ। ਛੋਟੀ ਉਮਰ ਅਜੇ ਦਾੜੀ ਮਾੜੀ ਮਾੜੀ ਉਤਰਦੀ ਹੈ, ਖਿੱਚ ਸੀ ਉਹਨਾਂ 'ਚ ਹੱਦ ਦਰਜੇ, ਨੇਤਰਾਂ ਵੱਲ ਕੋਈ ਦੇਖ ਨਹੀਂ ਸੀ ਸਕਦਾ। ਜਿਹਨੇ ਉਹਨਾਂ ਦੇ ਨੇਤਰਾਂ ਨੂੰ ਦੇਖ ਲਿਆ ਸਾਧ ਸਿੰਘ ਜੀ, ਉਹਦੇ ਬਾਣ ਲੱਗਿਆ, ਉਹ ਸਹਿ ਨਹੀਂ ਸਕਿਆ, ਤਾਪ ਨਹੀਂ ਲੈ ਸਕਿਆ ਨੇਤਰਾਂ ਦੀ ਅਤੇ ਬੋਲ ਦੀ। ਇੱਕੋ ਬੋਲ ਦੇ ਨਾਲ ਘਾਇਲ ਕਰ ਦਿੰਦੇ ਸੀ, ਛੋਟੀ ਜਿਹੀ ਉਮਰ ਸੀ। ਮੈਂ ਕੱਲ੍ਹ ਬੇਨਤੀ ਕਰੀ ਸੀ ਕਿ ਮੈਨੂੰ ਕਿੱਥੋਂ ਖਿੱਚ ਲਿਆ, ਉੱਥੇ ਬੈਠਾ ਸੀ ਮੈਂ ਮਾਨਸਾ ਤੋਂ ਪਰੇ, ਉਸ ਵੇਲੇ ਆਪ ਦੀ ਉਮਰ 29 ਸਾਲ ਦੀ ਸੀ, ਮੇਰੀ 16 ਦੀ ਸੀ, ਅਤੇ ਇੰਨਾ ਜ਼ੋਰ ਨਾਲ ਖਿੱਚਿਆ ਮੈਂ ਦੌੜਿਆ ਹੀ ਆਉਂਦਾ ਕਿ ਪਹਿਲਾਂ ਮਾਨਸਾ ਚੜ੍ਹਿਆ, ਫਿਰ ਕੁਪਜਿਤ ਵਾਲ ਉਤਰਿਆ, ਉੱਥੋਂ ਵੀ ਨੱਠਿਆ ਹੀ ਜਾਂਦਾ। ਜਦ ਪਿੰਡ ਗਿਆ ਕਹਿੰਦੇ ਰਾੜੇ ਵਾਲੇ ਸੰਤਾਂ ਦੇ ਦੀਵਾਨ ਲੱਗਿਆ, ਮੈਂ ਘਰ ਨਹੀਂ ਗਿਆ, ਸਿੱਧਾ ਹੀ ਉੱਥੇ ਗਿਆ। 6 ਮਹੀਨੇ ਮੈਨੂੰ ਹੋ ਗਏ ਸੀ ਉਹ ਜੰਗਲ ਜੇ 'ਚ ਬੈਠੇ ਨੂੰ। ਮਹਾਰਾਜ ਜੀ ਨੇ ਇਸ਼ਾਰਾ ਕਰਤਾ, ਕਹਿੰਦੇ ਇੱਥੇ ਬਹਿ ਜਾ, ਮੈਂ ਬਹਿ ਗਿਆ। ਬਾਹਰ ਲੈ ਗਏ ਮੈਨੂੰ ਨਾਲ, ਕਹਿੰਦੇ ਕਿੱਥੇ ਬੈਠਾ ਸੀ, ਮੈਂ ਕਿਹਾ ਜੀ ਜਵਾਹਰ ਕਿਆਂ ਦੀ ਇੱਕ ਚਿੜੀ ਸੀ ਉੱਥੇ ਮੈਂ ਬੈਠਾ ਸੀ। ਕਹਿੰਦੇ ਅੱਜ ਚਰਨ ਪਾਏ ਸੀ, ਘਰ ਗਏ ਸੀ ਤੁਹਾਡੇ, ਉੱਥੇ ਬੀਬੀ ਨੇ ਵੀ ਕਹਿੰਦੇ ਆ ਕੇ ਨਮਸਕਾਰ ਕਰੀ ਸੀ। ਕਹਿੰਦੇ ਫਿਰ ਅਸੀਂ ਕਿਹਾ ਵੀ ਅੱਜ ਆ ਜਾਈ। ਮੈਂ ਕਿਹਾ ਮਹਾਰਾਜ ਇੰਨੇ ਜ਼ੋਰ ਨਾਲ ਮੈਨੂੰ ਖਿੱਚਿਆ, ਯਾਨੀ ਮੇਰਾ ਬੇਨਤੀ ਕਰਨ ਤੋਂ ਭਾਵ ਇਹ ਹੈ ਕਿ 29 ਸਾਲ ਦੇ ਵਿੱਚ ਪੂਰੇ ਸੀ ਉਹ, ਐ ਨਹੀਂ ਵੀ ਤਪ ਤੁਪ ਕਰਨਾ ਪਿਆ, ਤਪ ਸਾਨੂੰ ਸਕਾਲਣ ਵਾਸਤੇ ਆਪਣੇ ਕਰਿਆ। ਮਹਾਰਾਜ ਜੀ ਦੱਸਦੇ ਇੱਕ ਵਾਰੀ ਮੈਂ ਕਿਹਾ ਵੀ ਮਹਾਰਾਜ ਜੀ ਮੈਨੂੰ ਚਿੱਠੀ ਆਈ ਹੈ ਕਿਸੇ ਪ੍ਰੀਤਮ ਸਿੰਘ ਦੀ ਵੀ ਜੀਵਨ ਲਿਖਣਾ ਹੈ। ਮਹਾਰਾਜ ਕਹਿੰਦੇ ਸਾਧੂਆਂ ਦਾ ਜੀਵਨ ਕੌਣ ਲਿਖ ਸਕਦਾ, ਕਹਿੰਦੇ ਕੀ ਪਤਾ ਕਿਸੇ ਨੂੰ ਅਸੀਂ ਕਿਵੇਂ ਕਰਿਆ। ਮੈਂ ਕਿਹਾ ਮਹਾਰਾਜ ਐਂ ਤਾਂ ਪਤਾ ਤੁਸੀਂ ਉੱਥੇ ਗਏ ਉੱਥੇ ਗਏ, ਕਹਿੰਦੇ ਇਹ ਕੋਈ ਜੀਵਨ ਹੁੰਦਾ, ਸਾਧੂਆਂ ਦਾ ਜੀਵਨ ਹੁੰਦਾ ਅੰਦਰਲਾ ਜੀਵਨ, ਬਾਹਰਲਾ ਨਹੀਂ। ਬਾਹਰਲਾ ਲਿਖਤਾ ਉੱਥੇ ਉਹ ਪਿੰਡ ਦੀਵਾਨ ਲਾਇਆ, ਉਹ ਪਿੰਡ ਦੀਵਾਨ ਲਾਇਆ, ਕਹਿੰਦੇ ਇਹ ਕੀ ਹੁੰਦਾ, ਇਹ ਕਿਸੇ ਨੂੰ ਰਸਤਾ ਦਿਖਾਉਂਦਾ, ਰਸਤਾ ਦਿਖਾਉਂਦਾ ਸਾਧੂਆਂ ਦਾ ਅੰਦਰਲਾ ਜੀਵਨ। ਮੈਂ ਕਿਹਾ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਸਮਝਾਓ, ਮੈਂ ਸਮਝ ਨਹੀਂ ਸਕਿਆ। ਕਹਿੰਦੇ ਦੇਖ 9 ਸਾਲ ਅਸੀਂ ਮੰਜੇ 'ਤੇ ਪਿੱਠ ਨਹੀਂ ਲਾਈ, ਨਾ ਧਰਤੀ 'ਤੇ ਲਾਈਏ, ਤੁਸੀਂ ਹੁਣ ਹੈਰਾਨ ਹੋ ਜਾਓ ਵੀ 9 ਸਾਲ ਕੋਈ ਬੰਦਾ ਧਰਤੀ 'ਤੇ ਪਿੱਠ ਲਾਏ ਤਾਂ ਬਗੈਰ ਜਾਗਦਾ ਰਹਿ ਜਾਂਦਾ। ਉਸ ਵੇਲੇ ਹਾਲਤ ਕੀ ਸੀ, ਆਪ ਸੂਰਜ ਛਿਪੇ ਕੀਰਤਨ ਕਰਨ ਲੱਗਦੇ, ਦੀਵਾਨ ਵਿੱਚੋਂ ਲਾਈਟਾਂ ਸਭ ਬਜਵਾ ਦਿੰਦੇ ਸੀ, ਕੋਈ ਲਾਈਟ ਨਹੀਂ ਸੀ ਰੱਖ, ਖੜ ਕੇ ਕੀਰਤਨ ਕਰ। ਇੱਕ ਦਿਨ ਮਹਾਰਾਜ ਜੀ ਨੇ ਦੱਸਿਆ, ਕਹਿੰਦੇ ਇੰਨੇ ਵਿਰਾਗ ਦਾ ਕੀਰਤਨ ਹੁੰਦਾ ਸੀ ਕਿ ਨੇਤਰਾਂ 'ਚੋਂ ਜਲ ਜਾਣਾ, ਜਲ ਜਾ ਕੇ ਕਹਿੰਦੇ ਕੁੜਤੇ ਦੇ ਵਿੱਚ ਹੀ ਹੋ ਕੇ ਛਾਤੀ ਤੋਂ ਲੱਤਾਂ 'ਚ ਹੋ ਕੇ ਕਹਿੰਦੇ ਪੈਰਾਂ ਤੱਕ ਚੱਲਿਆ ਜਾਣਾ ਰਾਤ ਨੂੰ, ਸਾਰੀ ਰਾਤ ਕਹਿੰਦੇ ਮੈਂ ਨੀਰ ਵਹੇ ਵਹਿ ਚੱਲੇ ਦੀ ਓ। ਅਸੀਂ ਤਾਂ ਪੜ੍ਹ ਲੈਂਦੇ ਹਾਂ ਨਾ ਮੈਂ ਨੀਰ ਵਹੇ ਵਹਿ ਚੱਲੇ ਦੀ ਓ, ਕਦੇ ਦੇਖਿਆ ਹੰਝੂ ਗੇਰ ਕੇ ਨਾ। ਇਹ ਉਹਨਾਂ ਦਾ ਹੀ ਸੀ, ਇਸੇ ਕਰਕੇ ਲਾਈਟ ਨਹੀਂ ਸੀ ਕਰਦੇ ਵੀ ਦੇਖ ਲੈਣਗੇ ਵੀ ਹੰਝੂ ਤੁਰੇ ਜਾ ਰਹੇ, ਦਿਖਾਉਂਦੇ ਨਹੀਂ ਸੀ ਕਿਸੇ ਨੂੰ। ਫਿਰ ਇਹ ਦੱਸਦੇ ਸੀ ਇੱਕ ਵਾਰੀ ਮੈਨੂੰ, ਕਹਿੰਦੇ ਅਸੀਂ ਦਰਵਾਜ਼ਾ ਬੰਦ ਕਰ ਲੈਣਾ ਭਾਦੋਂ ਦਾ ਮਹੀਨਾ, ਕਹਿੰਦੇ ਸੱਤ ਸੱਤ ਦਿਨ ਨਾ ਅਸੀਂ ਖੋਲ੍ਹਣਾ, ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਦਰਵਾਜ਼ਾ ਵੀ ਖੋਲ੍ਹਣਾ। ਕਹਿੰਦੇ ਧੁੱਪੇ ਬਹਿ ਜਾਣਾ, ਰਾਤ 2 ਵਜੇ ਠੰਡਾ ਹੁੰਦਾ ਰੇਤਾ, ਕਹਿੰਦੇ ਅਸੀਂ ਰੇਤੇ 'ਚ ਬਹਿ ਜਾਣਾ, ਰੇਤਾ ਪੱਟ ਲੈਣਾ, ਆਹ ਲੱਤਾਂ ਦੇ ਉੱਤੇ ਵੀ ਲੈ ਲੈਣਾ, ਕਹਿੰਦੇ ਢਿੱਡ ਤੱਕ ਰੇਤੇ ਦੇ ਵਿੱਚ ਬਹਿ ਜਾਣਾ। ਕਹਿੰਦਾ ਦੁਪਹਿਰਾ ਹੋ ਜਾਣਾ, ਲੋ ਚੱਲਣੀ, ਰੇਤਾ ਗਰਮ ਹੋ ਜਾਣਾ, ਅਤੇ ਸਾਨੂੰ ਕੋਈ ਪਤਾ ਨਹੀਂ। ਉਦਣ ਵੀ ਬੈਠੇ ਰਹੇ, ਦੂਏ ਦਿਨ ਕਿਤੇ ਇਸ਼ਨਾਨ ਵੇਲੇ ਸਾਨੂੰ ਪਤਾ ਲੱਗਿਆ, ਫਿਰ ਉੱਠ ਕੇ ਇਸ਼ਨਾਨ ਕਰਨ। ਇਹ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਓਂ ਬਣ ਆਈ, ਐਵੇਂ ਨਹੀਂ ਹੈ। ਇਹ ਪਹਿਲੇ ਰਿਸ਼ੀਆਂ ਦੇ ਸ਼ਬਦ ਪੜ੍ਹਦੇ ਹੁੰਦੇ ਇਹੋ ਜਿਹੇ।
ਮਾਰਕੰਡੇ ਨੇ ਤਪੱਸਿਆ ਕੀਤੀ,
ਪਹਿਲਾਂ ਹਾਕਾਂ ਸੁਣਨ ਲੱਗੀ, ਉਹਦੇ ਬਾਅਦ ਰੂਪਮਾਨ ਹੋ ਕੇ ਆ ਗਈਆਂ। ਸਾਡੇ ਅੰਦਰ ਇੰਨਾ ਵਿਰਾਗ ਸੀ, ਅਸੀਂ ਅੱਕ ਚੱਕ ਕੇ ਉਹਨਾਂ ਦੇ ਚਿਹਰੇ ਵੱਲ ਵੀ ਨਹੀਂ ਤੱਕਿਆ। ਫਿਰ ਕੀ ਹੋਇਆ, ਦਾਸੀਆਂ ਬਣ ਕੇ ਪਿੱਛੇ ਫਿਰਦੀਆਂ ਸੀ, ਜਿਹੜਾ ਕੁਛ ਕੋਈ ਮੰਗ ਲੈਂਦਾ ਸੀ ਉਹੀ ਪ੍ਰਾਪਤ ਹੋਇਆ। ਸੋ ਵਿਰਾਗ ਦੀ ਹਾਲਤ ਇੰਤਹਾ 'ਤੇ ਗਈ ਹੋਈ ਸੀ। ਡਾਕਟਰਾਂ ਨੇ ਕਿਹਾ ਖੂਨ ਮੁੱਕ ਗਿਆ ਇਹਨਾਂ ਦਾ, ਹੁਣ ਇਹ ਬਹੁਤਾ ਚਿਰ ਨਹੀਂ ਜਾਂਦੇ। ਅਤੇ ਕਿੰਨੀਆਂ ਜ਼ਿਆਦੇ ਫਰੀਦ ਦੀ ਗੱਲ ਮਹਾਰਾਜ ਜੀ ਬਹੁਤ ਪਿਆਰ ਨਾਲ ਸੁਣਾਇਆ ਕਰਦੇ ਸੀ, ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਬੋਲਿਆ। ਅਤੇ ਐਸਾ ਪਪੀਹੇ ਨੂੰ ਜਦੋਂ ਪਪੀਹਾ ਬੋਲਦਾ ਸੀ ਨਾ ਉਹਨਾਂ ਦਿਨਾਂ 'ਚ, ਮਹਾਰਾਜ ਜੀ ਦਾ ਧਿਆਨ ਪਪੀਹੇ ਵੱਲ ਚਲੇ ਜਾਣ, ਪਪੀਹੇ ਨਾਲ ਗੱਲਾਂ ਕਰਨ ਲੱਗ ਜਾਂਦੇ ਸੀ ਇਸ ਤਰ੍ਹਾਂ ਦੇ ਨਾਲ।
ਪਪੀਹਾ ਕੂਕਦਾ ਹੈ ਪਾਣੀ ਦੀ ਇੱਕ ਬੂੰਦ ਨੂੰ, ਕੂਕਾ ਮੈਂ
ਕਰਨ ਵਾਲਿਆਂ ਦੇ ਦੇਖਦਿਆਂ, ਪਿਆਰ ਕਰਨ ਵਾਲਿਆਂ ਦੇ ਦੇਖਦਾ, ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਲੋਕ ਹੋ ਗਏ ਚੰਗੇ ਭਲੇ। ਸਾਰਿਆਂ ਨੂੰ ਮਿਲ ਕੇ ਗਏ ਇੰਗਲੈਂਡ, ਅਤੇ ਜਦੋਂ ਮੈਂ ਦਰਸ਼ਨ ਕਰਨ ਗਿਆ, ਮਹਾਰਾਜ ਜੀ ਚੁੱਪ ਬੈਠੇ ਨੇ, ਕੋਈ ਵਚਨ ਨਹੀਂ ਕਿਸੇ ਨਾਲ ਕਰਦੇ, ਕਿਸੇ ਨਾਲ ਨਹੀਂ। ਸਾਰੀ ਸੰਗਤ ਆਉਂਦੀ ਹੈ, ਨਮਸਕਾਰਾਂ ਕਰਦੀ ਹੈ, ਨਾ ਆਸ਼ੀਰਵਾਦ ਦਿੰਦੇ ਨੇ, ਨਾ ਕੋਈ ਵਚਨ ਕਰਦੇ ਨੇ। ਇੱਕ ਟੱਕ ਐਂ ਲੱਗਦਾ ਜਿਵੇਂ ਅੰਦਰੋਂ ਅੱਜ ਬਾਹਰ ਨਹੀਂ ਆ ਰਹੇ, ਸਰੀਰ ਬਾਹਰ ਬੈਠਾ ਹੈ ਲੇਕਿਨ ਆਪ ਨਹੀਂ ਆ ਰਹੇ। ਵੈਸੇ ਬਖਸ਼ਿਸ਼ਾਂ ਕੁਦਰਤੀ ਤੌਰ 'ਤੇ ਪ੍ਰਾਪਤ ਹੋ ਰਹੀਆਂ ਨੇ, ਦਰਸ਼ਨਾਂ ਦਾ ਫਲ ਮਹਾਂਪੁਰਸ਼ਾਂ ਦਾ ਕੋਈ ਛੋਟਾ ਨਹੀਂ ਹੋਇਆ ਕਰ। ਅਤੇ ਉਸ ਵੇਲੇ ਨਾਲ ਸੀ ਮੇਰੇ, ਕੋਈ ਟਾਈਮ ਲੈਣਾ ਸੀ ਬੜਾ ਜ਼ਰੂਰੀ, ਮੈਂ ਫਾਰਮ 'ਚੋਂ ਆਇਆ ਸੀ, ਤਾਂ ਮੈਨੂੰ ਮਾਸਟਰ ਜੀ ਕਹਿਣ ਲੱਗੇ ਪਿੱਛੇ ਦੀ ਆ ਜਾਓ। ਮੈਂ ਚਲਿਆ ਗਿਆ, ਕਹਿੰਦੇ ਕਿਵੇਂ ਆਇਆ? ਮੈਂ ਕਿਹਾ ਮਹਾਰਾਜ ਸਾਡੀ ਯੂਪੀ ਦੀ ਸੰਗਤ ਨੇ 1 ਕਰੋੜ ਪਾਠ ਕਰ ਲਿਆ। ਆਹ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਨਾ ਪ੍ਰਸ਼ਾਦੇ ਛਕਾਉਂਦੇ, ਆਹ ਹੋਰ ਟਰੱਕਾਂ ਦੇ ਵਿੱਚ ਆਏ ਨੇ, 9 ਟਰੱਕ 10 ਆਏ ਨੇ। ਅਤੇ ਕਹਿੰਦੇ ਅਸੀਂ 50 ਟਰੱਕ ਆ ਰਹੇ ਸੀ, ਫਿਰ ਅਸੀਂ ਰੋਕਿਆ ਵੀ ਕਿਤੇ ਉੱਥੇ ਐਸਾ ਨਾ ਹੋਵੇ, ਠਹਿਰ ਨੂੰ ਥਾਂ ਨਾ ਹੋਵੇ ਨਹੀਂ ਸੰਗਤ ਨੂੰ। ਤਾਈਆਂ ਕਰ ਕਰਕੇ ਆ ਰਹੇ ਨੇ ਸਾਰੇ ਯੂਪੀ ਵਾਲੇ, ਕਿਉਂਕਿ ਉਹਨਾਂ ਨੇ ਦਰਸ਼ਨ ਕੀਤੇ ਸੀ, ਖਿੱਚ ਪਈ ਸੀ ਉਹਨਾਂ ਦੇ ਹਿਰਦਿਆਂ ਦੇ ਅੰਦਰ। ਤਾਂ ਉਸ ਵੇਲੇ ਮੈਂ ਫਾਰਮ 'ਚੋਂ ਆਇਆ, ਮੈਂ ਕਿਹਾ ਮਹਾਰਾਜ ਉਸ ਸੰਗਤ ਨੂੰ 1 ਕਰੋੜ ਪਾਠ ਕਰਾਤਾ, ਅਤੇ ਹੁਣ ਆਪ ਨਾਮ ਦੀ ਜੁਗਤੀ ਦੱਸੋ ਉਹਨਾਂ ਨੂੰ। ਕਹਿੰਦੇ ਅਸੀਂ ਹਾਪੜ ਆਵਾਂਗੇ, ਹਾਪੜ ਤੋਂ ਉੱਥੇ ਧੁੰਦੇ ਆਈ ਸੰਗਤ, ਅਤੇ ਕਿੰਨੇ ਟਰੱਕ ਹੋ ਜਾਣਗੇ? ਮੈਂ ਕਿਹਾ ਮਹਾਰਾਜ ਬਹੁਤ ਬੱਸਾਂ ਹੋ ਜਾਣਗੀਆਂ, ਟਰੱਕ ਵੀ ਹੋ ਜਾਣਗੇ। ਬੇਅੰਤ ਸੰਗਤ ਆ ਜਿਹਨਾਂ ਨੇ 1 ਕਰੋੜ ਪਾਠ ਕਰੇ, ਥੋੜ੍ਹਾ ਤਾਂ ਨਹੀਂ ਹੁੰਦਾ ਕਰੋੜ। ਗ੍ਰਿਸਤੀ ਆਦਮੀ ਫਾਰਮਾਂ 'ਚ ਕੰਮ ਕਰਨ ਵਾਲੇ ਐਨ ਲਗਨ ਨਾਲ ਕਰਿਆ ਸਾਰਿਆਂ। ਮੈਂ ਕਿਹਾ ਹੁਣ ਇਹਨਾਂ ਨੂੰ ਮਹਾਂਪੁਰਸ਼ਾਂ 'ਤੇ ਡਿਊਟੀ ਦਵਾ ਦਈਏ ਤਾਂ ਕਿ ਗਾਹਾਂ ਲੰਘ ਜਾ। ਮਾਸਟਰ ਨੂੰ ਕਹਿੰਦੇ ਕਿੱਦਣ ਜਾਣਾ? ਕਹਿੰਦਾ ਜੀ ਖਬਰ ਨਹੀਂ 18 ਨੂੰ, ਖਬਰ ਨਹੀਂ 17 ਨੂੰ, ਗੱਲ ਟਾਲਤੀ ਹੈ। ਮੈਂ ਵੀ ਨਿਰਾਸ਼ ਹੋ ਗਿਆ ਵੀ ਹੁਣ ਕੀ ਹੋਊਗਾ। ਮਹਾਰਾਜ ਕਹਿਣ ਲੱਗੇ, ਜਾਂ ਮੈਂ ਨਿਕਲਣ ਲੱਗਿਆ ਬਾਹਰ, ਕਹਿੰਦੇ ਫੇਰ ਕਿਵੇਂ ਕਰਨਾ? ਮੈਂ ਕਿਹਾ ਮਹਾਰਾਜ ਤੁਹਾਡੀ ਮਰਜ਼ੀ। ਕਹਿੰਦੇ ਗੱਲ ਸੁਣਨ ਉਰਿਆ, ਮੈਂ ਫਿਰ ਮੁੜ ਕੇ ਚਲੇ ਗਿਆ। ਕਹਿੰਦੇ ਤੂੰ ਹੀ ਦੱਸ ਦਿਆ ਕਰ। ਮੈਂ ਮਹਾਰਾਜ ਐਡਾ ਬੜਾ ਕੰਮ, ਇਹ ਕਿਤੇ ਮਾਮੂਲੀ ਆ, ਮੇਰੇ ਵਰਗਾ ਬੰਦਾ ਤਾਂ ਨਾਮ ਨਹੀਂ ਲੈ ਸਕਦਾ, ਸੋਚ ਵੀ ਨਹੀਂ ਸਕਦਾ। ਪਹਿਲਾਂ ਤਾਂ ਸਾਰੇ ਪਾਪ ਉਹਦੇ ਧੋਵੋ, ਨਾਮ ਕੋਈ ਸਿਖਾਲੀ ਦੀ ਚੀਜ਼ ਨਹੀਂ ਹੁੰਦਾ ਕਿਸੇ ਨੂੰ ਦੇਣਾ, ਸਾਰੇ ਪਾਪ ਦੂਰ ਕਰੋ ਫਿਰ ਨਾਮ ਦੀ ਦਾਤ ਦਿੱਤੀ ਜਾਂਦੀ। ਮੈਂ ਮਹਾਰਾਜ ਇਹ ਕੰਮ ਮੈਨੂੰ ਨਾ ਕਿਹੋ, ਮੈਂ ਨਹੀਂ ਇਹ ਕਰ ਸਕਣਾ ਬਿਲਕੁਲ, ਨਾ ਮੈਂ ਇਹ ਰਾਜੀ। ਕਹਿੰਦੇ ਚੰਗਾ ਇੱਕ ਇੰਤਜ਼ਾਮ ਕਰ ਲੈਂਦੇ ਹਾਂ। ਮੈਂ ਕਿਹਾ ਉਹ ਦੱਸੋ ਮਹਾਰਾਜ। ਕਹਿੰਦੇ ਫਿਰ ਜਿਹਦੇ ਨਾਲ ਤੂੰ ਗੱਲ ਕਰਦਾ ਨਾ, ਜਦੋਂ ਇਹ ਜੀ ਗੱਲ ਕਰਨੀ ਹੋਵੇ ਉਹਨੂੰ ਸਰੀਰ ਦੇ ਦਿਆ ਕਰੇਗਾ। ਮੈਂ ਕਿਹਾ ਮਹਾਰਾਜ ਸਰੀਰ ਤਾਂ ਤੁਹਾਡਾ ਹੀ ਹੈ, ਮੇਰਾ ਤਾਂ ਹੈ ਹੀ ਨਹੀਂ। ਕਹਿੰਦੇ ਫਿਰ ਗੱਲ ਖਤਮ ਹੋ ਗਈ, ਗਮ ਚ ਮਾਰਤੀ, ਮੈਂ ਸਮਝ ਨਾ ਸਕਿਆ। ਜੇ ਕਿਤੇ ਸਮਝ ਆਉਂਦਾ ਮੈਂ ਚਰਨ ਫੜ ਲੈਣੇ ਸੀ। ਵੀ ਮਹਾਰਾਜ ਆਹ ਗੱਲ ਤੁਸੀਂ ਹੁਣ ਕਿਉਂ ਕਹਿ ਰਹੇ ਹੋ? ਤੁਸੀਂ ਕਹਿ ਦਿਓ ਇੰਗਲੈਂਡ ਤੋਂ ਆ ਕੇ ਅਸੀਂ ਫਿਰ ਸਾਡੇ ਸੰਗਤ ਲਿਆਏ। ਮੈਂ ਗੱਲ ਇਹ ਨਾ ਸਮਝ ਸਕਿਆ, ਫੋਲੋ ਹੀ ਨਾ ਕਰ ਸਕਿਆ। ਮੇਰੇ ਅੰਦਰ ਝਗੜਾ ਸ਼ੁਰੂ ਹੋ ਗਿਆ ਵੀ ਮਹਾਰਾਜ ਨੇ ਇਹੋ ਜਿਹੀ ਗੱਲ ਕਿਉਂ ਕਹਿ ਦਿੱਤੀ? ਮੈਂ ਕਿਤੇ ਇਹ ਕੰਮ ਕਰਨਾ, ਮੈਂ ਕਿਉਂ ਕਿਸੇ ਨੂੰ ਨਾਮ ਦਊਂਗਾ, ਕਿਉਂ ਦੱਸੂੰਗਾ? ਆਹ ਗੱਲ ਵਿੱਚ ਮੈਂ ਰਹਿ ਗਿਆ। ਦੂਏ ਪਾਸੇ ਮੇਰਾ ਦਿਮਾਗ ਇਹਨਾਂ ਗਿਆ, ਮਾਇਆ ਹੀ ਪਾ ਦਿੱਤੀ ਮੇਰੇ 'ਤੇ। ਪਤਾ ਹੀ ਯਾਦ ਲੱਗਿਆ ਜਦ ਅਸੀਂ ਅਖਬਾਰ 'ਚ ਪੜ੍ਹਿਆ। ਇਸ ਬਾਤ ਨੂੰ ਦੱਸਿਆ ਨਹੀਂ ਜਾਂਦਾ ਸਾਸ ਨੂੰ, ਨਾ ਕਹਿਣ ਦੀ ਗੱਲ ਹੈ ਨਾ ਮੈਂ ਦੱਸ ਸਕਦਾ। ਜੇ ਕਰ ਸਕਦਾ ਤਾਂ ਇੱਕ ਆਪਾਂ ਸਿਰਫ ਅਰਦਾਸ ਕਰ ਦਿੰਦੇ ਹਾਂ, ਮੇਰੇ ਨਾਲ ਮਿਲ ਕੇ ਸਾਰੇ ਕਰ ਲਓ।
ਸਾਨੂੰ ਆਪਣਾ ਬਣਾ ਲੈ ਪ੍ਰੀਤਮ ਮੇਰਿਆ, ਕਰੀ ਨਾ ਵਿਚਾਰ ਫੁੱਲਾਂ ਦੀ।
ਤਰਲਾ ਸਾਡੇ ਕੋਲ ਬਚਦਾ, ਹੋਰ ਨਾ ਕੋਈ ਕਹਿਣ ਦੀ ਬਾਤ ਰਹੀ ਹੈ ਨਾ ਕੋਈ ਸੁਣਨ ਦੀ ਬਾਤ ਹੈ। ਪਤਾ ਨਹੀਂ ਲੱਗ ਸਕਿਆ, ਜਿੰਨਾ ਚਿਰ ਮਹਾਰਾਜਾ ਸ਼ਰੀਰ ਸੀ ਮੈਨੂੰ ਨਹੀਂ ਪਤਾ ਲੱਗਿਆ ਮੈਂ ਉਹਨਾਂ ਨੂੰ ਪਿਆਰ ਕਰਾਂ। ਇਸ ਗੱਲ ਦਾ ਪਤਾ ਉਸ ਵੇਲੇ ਲੱਗਿਆ ਜਦ ਅਸੀਂ ਅਖਬਾਰ ਪੜ੍ਹ ਲਿਆ ਜੇ ਉਹ ਚਲੇ ਗਏ। ਉਹ ਤਰੀਕ, ਉਹ ਦਿਨ, ਉਹ ਸਮਾਂ ਨਾ ਕਦੇ ਪੁਰਾਣਾ ਹੁੰਦਾ ਹੈ ਨਾ ਕਦੇ ਪੁਰਾਣਾ ਹੁੰਦਾ, ਇਹੀ ਰਹਿੰਦਾ ਹੈ ਵੀ ਹੁਕਮ ਦੇ ਵਿੱਚ ਜਿੰਨਾ ਚਿਰ ਰੱਖਣਾ ਹੈ ਇੱਥੇ ਰਹੀਏ ਅਤੇ ਉਹ ਤੋਂ ਬਾਅਦ ਉੱਥੇ ਹੀ ਜਾਈਏ ਜਿੱਥੇ ਉਹ ਗਏ ਨੇ। ਸੋ ਹੁਣ ਸਮਾਂ ਜਾਸ ਨਹੀਂ ਦਿੰਦਾ, ਸਾਰੇ ਪ੍ਰੇਮੀ ਮਨ ਸਾਫ ਬੋਲੋ।